Vai, ਲਾਲ ਝੰਡਾ ਦੇ ਬਜ ਕੇ ਸਰਨਾ ਨਨਕਾਣੇ ਦੀ ਯਾਦ ਰਹੂ
ਨਨਕਾਣੇ ਦੀ ਯਾਦ ਰਹੂ
ਜਿਉਂ ਦੇ ਜੀ ਪੱਠੀਆਂ ਪੈ ਮਰਨਾ ਨਨਕਾਣੇ ਦੀ ਯਾਦ ਰਹੂ
ਨਨਕਾਣੇ ਦੀ ਯਾਦ ਰਹੂ
ਚਰਖੀ ਚੜ ਕੇ ਦੱਸਿਆ
ਸਾਨੂੰ ਚਰਖੀ ਚੜ ਕੇ ਦੱਸਿਆ ਸਾਨੂੰ ਭੁੱਲ ਜੋ ਦੁਨੀਆ ਫਾਨੀ ਨੂੰ ਦੇਸ਼ ਧਰਮ ਤੇ ਕੌਮ ਲਈ ਜੋ ਵਾਰ ਗਏ ਜਿੰਦਗਾਨੀ ਦੁਨੀਆ ਦਾ ਇਤਿਹਾਸ ਕਦੇ ਨਾ
ਬੱਬਰਾਂ ਨੇ ਗਦਾਰ ਸੋਧਣੇ ਪੱਕਾ ਨਿਸ਼ਚਾ ਧਾਰ ਲਿਆ
ਪੱਕਾ ਨਿਸ਼ਚਾ ਧਾਰ ਲਿਆ
ਚੋਲੀ ਚੁੱਕ ਜੋ ਕਰਨ ਗਦਾਰੀ ਉਹਨਾਂ ਤਾਈ ਮਾਰ ਲਿਆ
ਉਹਨਾਂ ਤਾਈ ਮਾਰ ਲਿਆ
ਫਾਂਸੀ ਦੇ ਰੱਸੇ ਗਲ ਪਾ ਕੇ
ਫਾਂਸੀ ਦੇ ਰੱਸੇ ਗਲ ਪਾ ਕੇ
ਕਰ ਗਏ ਕੈਮ ਨਿਸ਼ਾਨੀ ਨੂੰ ਦੇਸ਼ ਧਰਮ ਤੇ ਕੌਮ ਲਈ ਜੋ ਵਾਰ ਗਏ ਜਿੰਦਗਾਨੀ ਨੂੰ ਦੁਨੀਆ ਦਾ ਇਤਿਹਾਸ ਕਦੇ ਨਾ ਜਲਿਆਂ ਵਾਲੇ ਬਾਗ ਦਾ ਬਦਲਾ ਊਧਮ ਸਿੰਘ ਚੁਕਾ ਦਿੱਤਾ
ਊਧਮ ਸਿੰਘ ਚੁਕਾ ਦਿੱਤਾ
ਛੱਡੋ ਸਾਡਾ ਦੇਸ਼ ਗੋਰਿਓ ਭਗਤ ਸਿੰਘ ਫਰਮਾ ਦਿੱਤਾ
ਭਗਤ ਸਿੰਘ ਫਰਮਾ ਦਿੱਤਾ
ਦੇਸ਼ ਦੇ ਕਮਜ਼ੋਰਾ ਨਹੀਂ ਸਕਦੀ
ਦੇਸ਼ ਦੇ ਕਮਜ਼ੋਰਾ ਨਹੀਂ ਸਕਦੀ ਤ੍ਰਿਗ ਹੈ ਉਸ ਜਵਾਨੀ ਨੂੰ ਦੇਸ਼ ਧਰਮ ਤੇ ਕੌਮ ਲਈ ਜੋ ਵਾਰ ਗਏ ਜਿੰਦਗਾਨੀ ਨੂੰ ਦੁਨੀਆ ਦਾ ਇਤਿਹਾਸ ਕਦੇ ਨਾ ਜੱਗ ਖੁਸ਼ੀ ਰਹਿੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਮਰ ਗਈ ਆਪਣੇ
आप लई कुल दुनिया खातिर कौम लई सूरमा मरे कोई कोई सिख कौम ते हाथ उठाए गैरा ने
हाथ उठाए गैरा ने
उस वेले रखसी स्थली ते उठ दिया रहिया लहरा ने
उठ दिया रहिया लहरा ने
दिता पैरी रोल सिंगा ने
दिता पैरी रोल सिंगा ने आकड़ खान गुमानी नू देश धर्म ते कौम लई जो वार गए जिंदगानी नू दुनिया दा इतिहास कदे ना
गुरु दरबार विच सज बैठे शामा दे सजे दीवान दी हाजरी भर रहे सन्मानयोग माई भाई गुरु सवारे खालसा साध संगत जी वड्या भागा वाले साहिबां दी गोद दा आनंद प्राप्त हो रहा है मन बिरती नूं एकागर कीता है गुरदेव दे चरणां विच मस्तक झुकाउंदे रसना पवित्र करिए एक बार सारी संगत गज के आखो सतनाम वाहेगुरु सन्मानयोग साध संगत जी वाहेगुरु जी का खालसा वाहेगुरु जी की फतेह कल शामां दे दीवान विच आपां विचार करदे होइआं धन गुरु अमरदास तीजे गुरदेव सच्चे पातशाह जी दी जिंदगी दे गुण गायन कर रहे सच्चे पातशाह जी ने अपनी सपुत्री बीबी भानी जी का विवाह जेठे नाल कीता रामदास सतगुरु चौथे पातशाह दे रूप च सतगुरु अमरदास महाराज जी ने उन्होंने गुरगद्दी की सेवा बख्शिश की 1574 सतगुरु गुरु अमरदास महाराज जी ने गुरगद्दी ही नहीं बख्शी अपनी धी का रिश्ता भी दिता 6 साल 7 महीने 17 दिन गुरु अमरदास महाराज जी ने अपनी उम्र गुरु रामदास चौथे पातशाह महाराज जी को बख्शिश की थी। ते नाल ही ये हुक्म किया कि पुरखा पुत्र तुहाडे नाल विरोधता करनगे साढ़े नाल भी विरोधता हुई गुरु अंगद देव जी के सपुत्रा वालों जेड़ा अकबर बादशाह ने 84 पिंडां की जागीर का परगना झबाल तुहानू दाज विच दिता है उत्थे जाके अपना नगर वसाओ 1578 गुरु रामदास चौथे पातशाह महाराज जी ने एक सरोवर का निर्माण शुरू करवाया इस सरोवर का नाम रख्या गया सुधा सर जिहड़ा नगर वसाया उहदा नाम रख्या गुरु का चक दूजा नाम सी अमर सर अमर 3 अखरां तो सतगुरु गुरु अमरदास पातशाह जी दे नाम उत्ते अमर सर पर गुरु अर्जन देव महाराज जी ने जो गुरु की बाणी उच्चारण की उहदे विच अमृत शब्द आ गया अमृत सर सतगुर सतवादी जित नहाता है कौआ हंस हो है अमृतसर तो बदल के अज उस शहर का नाम अमृतसर है। गुरु रामदास महाराज जी सरोवर की सेवा करवा रहे सन माझा मालवा दुआबा देसा प्रदेसा तो गुरु की संगत सतगुरां के चरणों में सेवा करने वास्ते आउंदी है। एक दिन की गल है मालवे का आया एक गुरसिख जोड़ा सतगुरु महाराज के चरणों की सरोवर की सेवा करता है सच्चे पातशाह सेवा से खुश होए उस गुरसिख नूं अपने कोल बुला लिया बुला के कहन लगे भाई गुरसिखा दोवे जी सेवा करते हो ਅਸੀਂ ਵੇਖਦੇ ਹਾਂ। ਮੰਗੋ ਕੀ ਮੰਗਦੇ ਹੋ? ਇਸ ਗੁਰਸਿੱਖ ਦਾ ਨਾਂ ਹੈ ਆਦਮ, ਭਾਈ ਆਦਮ, ਮਾਲਵੇ ਦੇ ਬਠਿੰਡਾ ਇਲਾਕੇ ਦਾ ਰਹਿਣ ਵਾਲਾ ਸੀ। ਹੱਥ ਜੋੜ ਕੇ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਦਿੱਤਾ ਬਹੁਤ ਕੁਝ ਹੈ, ਰਾਈਸ ਹੈ, ਬੜੇ ਇੱਛੇ ਘਰਾਣੇ ਦਾ ਹੈ, ਅਮੀਰ ਆਦਮੀ ਹੈ, ਬਹੁਤ ਕੁਝ ਹੈ, ਮੈਂ ਤਾਂ ਸੇਵਾ ਕਰਨ ਵਾਸਤੇ ਆਇਆ। ਹਜ਼ੂਰ ਕਹਿੰਦੇ, ਕੱਲ੍ਹ ਨੂੰ ਆਇਓ। ਅਗਲੇ ਦਿਨ ਫਿਰ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸਤਿਗੁਰਾਂ ਨੇ ਦਾਤਾ ਮੰਗਣ ਵਾਲਿਆਂ ਵਿੱਚੋਂ ਸਭ ਤੋਂ ਪਹਿਲਾਂ ਇਸੇ ਗੁਰਸਿੱਖ ਨੂੰ ਬੁਲਾ ਲਿਆ। ਆਓ, ਸੇਵਾ ਦਾ ਤੁਹਾਡੇ ਦਿਲ ਅੰਦਰ ਜਿਹੜਾ ਲਕਸ਼ ਹੈ ਉਹ ਦੱਸੋ। ਭਾਈ ਆਦਮ ਨੇ ਆਖਿਆ, ਸੱਚੇ ਪਾਤਸ਼ਾਹ, ਮੰਗਣ ਵਾਸਤੇ ਤਾਂ ਬੜਾ ਕੁਝ ਲੈਣ ਵਾਸਤੇ ਆਏ ਸਾਂ, ਪਰ ਧੌਲੀ ਦਾੜੀ, ਮੇਰੀ ਦਾੜੀ ਦੇ ਵਾਲ ਚਿੱਟੇ ਨੇ, ਮੈਨੂੰ ਇਹਦੀ ਸ਼ਰਮ ਮਾਰਦੀ ਹੈ। ਭਾਈ ਆਦਮ ਦੀ ਧਰਮ ਸਪਤਨੀ ਸੀ, ਉਹ ਛੇਤੀ ਨਾਲ ਉੱਠ ਕੇ ਕੋਲ ਆ ਗਏ। ਕਹਿਣ ਲੱਗੇ, ਸੱਚੇ ਪਾਤਸ਼ਾਹ, ਕਹਿਣ ਲੱਗੀ, ਸੱਚੇ ਪਾਤਸ਼ਾਹ, ਇਹਨਾਂ ਨੂੰ ਤਾਂ ਧੌਲੀ ਦਾੜੀ ਦੀ ਸ਼ਰਮ ਮਾਰਦੀ ਹੈ, ਪਰ ਮੈਂ ਇੱਕ ਮਾਂ ਹਾਂ, ਮੇਰੀ ਗੋਦ ਖਾਲੀ ਹੈ, ਜੇ ਤੁਠੇ ਹੋ ਤਾਂ ਮੈਨੂੰ ਪੁੱਤਰ ਦੀ ਦਾਤ ਬਖਸ਼ਿਸ਼ ਕਰੋ। ਹਜ਼ੂਰ ਕਹਿੰਦੇ, ਕੱਲ੍ਹ ਨੂੰ ਆਇਓ। ਹੁਣ ਤੀਜੇ ਦਿਨ ਦੀ ਪੇਸ਼ੀ ਹੈ ਗੁਰੂ ਦਰਬਾਰ ਵਿੱਚ। ਜਦੋਂ ਤੀਜੇ ਦਿਨ ਦੋਵੇਂ ਜੀ ਆਏ, ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਹਾਡੇ ਘਰ 'ਤੇ ਪੁੱਤਰ ਦੀ ਦਾਤ ਹੀ ਕੋਈ ਨਹੀਂ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਅਸਾਂ ਸਤਿਗੁਰਾਂ ਕੋਲੋਂ ਇਹ ਮੰਗ ਮੰਗੀ ਅਤੇ ਪਾਸ ਕਰਵਾ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਿਹਰ ਦਾ ਸਦਕਾ ਸਾਡੇ ਘਰ ਵਿੱਚ ਚਾਰ ਪੁੱਤਰ ਸਨ, ਅਸੀਂ ਆਪਣੇ ਚੌਂ ਪੁੱਤਰਾਂ ਵਿੱਚੋਂ ਤਿੰਨ ਤਾਂ ਸਾਡੇ ਕੋਲ ਨੇ, ਅਤੇ ਜਿਹੜਾ ਆਉਣ ਵਾਲਾ ਚੌਥਾ ਪੁੱਤਰ ਹੈ ਉਹ ਗੁਰੂ ਨਾਨਕ ਦੇ ਘਰੋਂ ਆਗਿਆ ਲੈ ਕੇ ਅਸੀਂ ਤੁਹਾਨੂੰ ਦਿੰਦੇ ਹਾਂ। ਉਹ ਬੜੀ ਭਗਤੀ ਵਾਲਾ ਹੋਏਗਾ, ਉਹਦਾ ਨਾਂ ਭਗਤਾ ਰੱਖਿਓ। ਇਹ ਗੁਰਸਿੱਖ ਜੋੜਾ ਸੇਵਾ ਕਰਨ ਤੋਂ ਬਾਅਦ ਆਪਣੇ ਇਲਾਕੇ ਵਿੱਚ ਆ ਗਿਆ, ਬਠਿੰਡੇ ਇਲਾਕੇ ਵਿੱਚ। ਕੁਝ ਸਮੇਂ ਬਾਅਦ ਇਸ ਗੁਰਸਿੱਖ ਜੋੜੇ ਦੇ ਘਰ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਗੁਰਸਿੱਖ ਪੈਦਾ ਹੋਇਆ, ਜਿਹਦਾ ਨਾਂ ਭਾਈ ਭਗਤਾ ਰੱਖਿਆ। ਭਗਤਾ ਭਾਈ ਕਾ ਮਾਲਵੇ ਵਿੱਚ ਬੜਾ ਤਕੜਾ ਪਿੰਡ ਹੈ, ਉਸੇ ਗੁਰਸਿੱਖ ਦੇ ਨਾਂ 'ਤੇ ਹੈ। ਉਸੇ ਹੀ ਗੁਰਸਿੱਖ ਦੇ ਖਾਨਦਾਨ ਵਿੱਚੋਂ ਛੇਵੀਂ ਪੀੜ੍ਹੀ ਵਿੱਚ ਇੱਕ ਮਹਾਨ ਪੁਰਖ ਹੋਇਆ, ਬਾਬਾ ਗੁੱਦੜ ਸਿੰਘ। ਬਾਬਾ ਗੁੱਦੜ ਸਿੰਘ ਸ਼ਰੀਕੇ ਹਯਾਤੀ ਵਿੱਚੋਂ ਰਿਸ਼ਤੇਦਾਰੀ, ਸਕੇ ਨਹੀਂ, ਰਿਸ਼ਤੇਦਾਰੀ ਵਿੱਚੋਂ, ਕਿਉਂਕਿ ਇਹ ਮਾਲਵਾ ਰਿਆਸਤ ਹੈ, ਜੀਂਦ ਰਿਆਸਤ ਦੇ ਬਾਦਸ਼ਾਹ ਰਾਜਾ ਗਜਪਤ ਸਿੰਘ ਦੇ ਚਾਚਾ ਜੀ ਲੱਗਦੇ ਸਨ, ਅਤੇ ਸੀ ਇਹ ਮਹਾਂਪੁਰਖ ਬੰਦਗੀ ਵਾਲੇ, ਅਤੇ ਬਾਬਾ ਆਦਮ ਦੀ ਔਲਾਦ ਭਾਈ ਭਗਤਾ ਜੀ ਦੀ ਔਲਾਦ ਵਿੱਚੋਂ ਸਨ। ਇਹ ਉਹਨਾਂ ਦਿਨਾਂ ਵਿੱਚ ਮਹਾਰਾਜਾ ਗਜਪਤ ਸਿੰਘ ਆਪਣੇ ਪਿੰਡ ਬਡਰੁੱਖਾਂ ਆਏ ਹੋਏ ਸਨ, ਮਹਾਰਾਜਾ ਸਾਹਿਬ ਨੂੰ ਮਿਲਣ ਵਾਸਤੇ ਬਾਬਾ ਗੁੱਦੜ ਸਿੰਘ ਚਲੇ ਗਏ। ਇਹ ਗੱਲ ਬਡਰੁੱਖਾਂ ਪਿੰਡ ਦੀ ਹੈ, ਮੇਰੇ ਵੀਰ ਉਸ ਇਲਾਕੇ ਵਿੱਚ ਵਸਦੇ ਹੋਣਗੇ। ਪਹਿਰੇਦਾਰ ਨੂੰ ਪੁੱਛਿਆ, ਰਾਜਾ ਸਾਹਿਬ ਮਹੱਲਾਂ ਵਿੱਚ ਆਏ? ਪਹਿਰੇਦਾਰ ਨੇ ਆਖਿਆ, ਨਹੀਂ ਜੀ, ਉਹ ਤਾਂ ਰਿਆਸਤ ਵਿੱਚ ਸ਼ਿਕਾਰ ਖੇਡਣ ਗਏ। ਕਹਿਣ ਲੱਗੇ, ਰਾਣੀ ਸਾਹਿਬਾ ਤਾਂ ਹੈ? ਕਹਿੰਦੇ, ਉਹ ਵਿਆਮ ਸ਼ਿਲਾ ਵਿੱਚ ਨੇ, ਬਾਹਰ ਨਹੀਂ ਆ ਸਕਦੇ, ਤੁਹਾਨੂੰ ਨਹੀਂ ਮਿਲ ਸਕਦੇ। ਬਾਬਾ ਗੁੱਦੜ ਸਿੰਘ ਕਹਿੰਦੇ, ਕਿਉਂ? ਕਹਿਣ ਲੱਗੇ, ਕੁਝ ਸਮਾਂ ਹੋਇਆ, ਕੁਝ ਦਿਨ ਹੋਏ ਹੈ, ਰਾਣੀ ਦੀ ਕੁੱਖ ਵਿੱਚੋਂ ਇੱਕ ਬੱਚੇ ਨੇ ਜਨਮ ਲਿਆ, ਇਸ ਕਰਕੇ ਉਹ ਬਾਹਰ ਨਹੀਂ ਆ ਸਕਦੇ, ਵਿਆਮ ਸ਼ਿਲਾ ਵਿੱਚ ਨੇ। ਬਾਬਾ ਗੁੱਦੜ ਸਿੰਘ ਕਹਿਣ ਲੱਗੇ, ਰਾਣੀ ਕੋਲੋਂ ਆਗਿਆ ਲੈ ਕੇ ਆਓ, ਅਸੀਂ ਤਾਂ ਮਹੱਲ ਵਿੱਚ ਜਾ ਸਕਦੇ ਹਾਂ। ਰਾਣੀ ਸਾਹਿਬਾਂ ਨੂੰ ਪੁੱਛਿਆ ਕਿ ਬਾਬਾ ਗੁੱਦੜ ਸਿੰਘ ਜੀ ਆਏ ਨੇ। ਰਾਣੀ ਸਾਹਿਬਾਂ ਜਾਣਦੇ ਸਨ ਇਸ ਮਹਾਂਪੁਰਖ ਨੂੰ, ਅੰਦਰ ਸੱਦਣ ਵਾਸਤੇ ਸੇਵਾਦਾਰਾਂ ਨੂੰ ਹੁਕਮ ਕੀਤਾ। ਆਦਰ ਸਤਿਕਾਰ ਸਹਿਤ ਸ਼ਾਹੀ ਸਨਮਾਨ ਨਾਲ ਬਾਬਾ ਗੁੱਦੜ ਸਿੰਘ ਜੀ ਨੂੰ ਰਾਜ ਮਹੱਲ ਵਿੱਚ ਲਿਆਂਦਾ ਗਿਆ। ਆਪਣੇ ਪਲੰਘ ਦੇ ਬਰਾਬਰ ਮਹਾਰਾਣੀ ਸਾਹਿਬਾਂ ਨੇ ਪਲੰਘ ਵਿਛਾ ਦਿੱਤਾ। ਬਾਬਾ ਗੁੱਦੜ ਸਿੰਘ ਜੀ ਪਲੰਘ ਉੱਤੇ ਬਹਿੰਦਿਆਂ ਹੋਇਆਂ ਕਹਿਣ ਲੱਗੇ, ਰਾਣੀ ਸਾਹਿਬਾ, ਸੁਣਿਆ ਤੁਹਾਡੀ ਕੁੱਖ ਵਿੱਚੋਂ ਇੱਕ ਬੱਚੇ ਨੇ ਜਨਮ ਲਿਆ, ਕਿਸ ਦਿਨ, ਕਿਸ ਤਰੀਕ ਨੂੰ, ਕਿਸ ਵਾਰ ਨੂੰ ਬੱਚਾ ਪੈਦਾ ਹੋਇਆ? ਰਾਣੀ ਸਾਹਿਬਾਂ ਨੇ ਤਾਰੀਖ ਵਾਰ ਦੱਸੀ। ਬੜਾ ਭਾਗਸ਼ਾਲੀ ਬੱਚਾ, ਲਿਆਓ, ਉਸ ਬੱਚੇ ਨੂੰ ਸਾਡੀ ਗੋਦੀ ਵਿੱਚ ਲਿਆਓ, ਅਸੀਂ ਉਹਦੇ ਦੀਦਾਰ ਕਰੀਏ, ਨਾਲ ਹੀ ਉਹਦੇ ਸਿਰ 'ਤੇ ਪਿਆਰ ਦੇਈਏ। ਇੰਨੀ ਸੁਣਦਿਆਂ ਸਾਰ ਰਾਣੀ ਫੁੱਟ ਫੁੱਟ ਕੇ ਰੋ ਪਈ। ਕਹਿਣ ਲੱਗੀ, ਬਾਬਾ ਜੀ ਇੱਕ ਲੜਕੀ ਪੈਦਾ ਹੋਈ ਸੀ, ਅਸੀਂ ਤੁਹਾਨੂੰ ਉਹਦੇ ਦੀਦਾਰ ਨਹੀਂ ਕਰਵਾ ਸਕਦੇ। ਬਾਬਾ ਗੁਰਦਰ ਸਿੰਘ ਕਹਿਣ ਲੱਗੇ, ਕਿਉਂ? ਰਾਣੀ ਨੇ ਰੋ ਕੇ ਅੱਖਾਂ ਵਿੱਚ ਅੱਥਰੂ ਲੈ ਕੇ ਆਖਿਆ, ਅਸਾਂ ਉਹ ਲੜਕੀ ਮਾਰ ਛੱਡੀ ਹੈ। ਬਾਬਾ ਗੁਰਦਰ ਸਿੰਘ ਪਲਕ ਤੋਂ ਉੱਠ ਖਲੋਤੇ, ਕਹਿਣ ਲੱਗੇ, ਕੀ ਕਹਿੰਦੇ ਹੋ, ਲੜਕੀ ਮਾਰ ਛੱਡੀ ਹੈ? ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਨਹੀਂ ਕਦੇ ਤੁਸੀਂ ਸੁਣੀ, ਪੜ੍ਹੀ ਨਹੀਂ? ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣੇ ਵਿਆਹ ਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ ਹੋ, ਭੰਡ ਮੂਆ ਭੰਡ ਭਾਲੀ ਹੈ, ਭੰਡੋ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਆ ਹੈ, ਜਿੱਤ ਜਮ ਹੈ ਰਾਜਾਨ। ਬਹੁਤ ਵੱਡਾ ਪਾਪ ਕੀਤਾ ਤੁਸੀਂ। ਰਾਣੀ ਨੇ ਰੋ ਕੇ ਆਖਿਆ, ਬਾਬਾ ਜੀ ਉਸ ਲੜਕੀ ਨੂੰ ਅਸਾਂ ਮਾਰਿਆ ਨਹੀਂ, ਉਹਨੂੰ ਅਸੀਂ ਜਿਉਂਦੀ ਨੂੰ ਇੱਕ ਘੜੇ ਵਿੱਚ ਪਾ ਕੇ, ਘੜੇ ਦੇ ਉੱਤੇ ਉਹਦਾ ਕੱਪੜੇ ਨਾਲ ਮੂੰਹ ਬੰਦ ਕਰਕੇ ਬੜਾ ਸੋਹਣਾ ਢੱਕਣ ਦੇ ਕੇ ਉਹਨੂੰ ਜ਼ਮੀਨ ਵਿੱਚ ਦਬਾ ਦਿੱਤਾ ਹੈ। ਬਾਬਾ ਗੁਰਦਰ ਸਿੰਘ ਕਹਿਣ ਲੱਗੇ, ਇਹ ਤਾਂ ਸਭ ਤੋਂ ਵੱਡਾ ਪਾਪ ਹੈ, ਕਿੱਥੇ ਦਬਾਇਆ ਹੈ? ਇਹ ਬਡਰੁੱਖਾਂ ਪਿੰਡ ਦੀ ਕਹਾਣੀ ਹੈ। ਰਾਣੀ ਨੇ ਨੌਕਰਾਂ ਨੂੰ ਅਤੇ ਸੇਵਾਦਾਰਾਂ ਨੂੰ ਭੇਜਿਆ ਜਿੱਥੇ ਦਬਾਇਆ ਸੀ। ਬਾਬਾ ਗੁਰਦਰ ਸਿੰਘ ਕਹਿੰਦੇ, ਜ਼ਮੀਨ ਪੁੱਟੋ। ਪੁੱਟੀ ਗਈ, ਜ਼ਮੀਨ ਵਿੱਚੋਂ ਘੜਾ ਬਾਹਰ ਕੱਢਿਆ ਗਿਆ, ਰਾਣੀ ਸਾਹਿਬਾ ਦੇ ਕੋਲ ਲਿਆਂਦਾ, ਕੱਪੜੇ ਨਾਲ ਮੂੰਹ ਬੱਧਾ ਖੋਲ੍ਹਿਆ, ਵੇਖਿਆ ਸੋਹਣੇ ਰੁਮਾਲਾਂ ਵਿੱਚ ਲਪੇਟੀ ਹੋਈ ਬੱਚੀ ਆਪਣੇ ਖੱਬੇ ਪੈਰ ਦਾ ਅੰਗੂਠਾ ਚੁੰਘਦੀ ਅਜੇ ਜਿੰਦਾ ਹੈ। ਬਾਬਾ ਗੁਰਦਰ ਸਿੰਘ ਜੀ ਨੇ ਸਤਨਾਮ ਵਾਹਿਗੁਰੂ ਕਹਿ ਕੇ ਘੜੇ ਵਿੱਚ ਉਸ ਬੱਚੀ ਨੂੰ ਬਾਹਰ ਕੱਢਿਆ ਅਤੇ ਉਹਦੇ ਚਿਹਰੇ ਤੋਂ ਕੱਪੜਾ ਹਟਾ ਕੇ ਆਪਣੇ ਹੱਥਾਂ ਉੱਤੇ ਚੁੱਕ ਲਿਆ। ਉਹਦੇ ਸਿਰ ਉੱਤੇ ਹੱਥ ਫੇਰ ਕੇ ਕਹਿੰਦੇ, ਰਾਣੀ ਸਾਹਿਬਾਂ, ਇਸ ਬੱਚੀ ਨੂੰ ਘੜੇ ਵਿੱਚ ਪਾ ਕੇ ਜ਼ਮੀਨ ਵਿੱਚ ਦੱਬਿਆ ਕਿਉਂ? ਰਾਣੀ ਸਾਹਿਬਾਂ ਨੇ ਆਖਿਆ, ਬਾਬਾ ਜੀ ਤੁਸੀਂ ਜਾਣਦੇ ਹੋ ਅਫਗਾਨਿਸਤਾਨ ਵੱਲੋਂ, ਕਾਬਲ ਦੀ ਮੰਡੀ ਵੱਲੋਂ ਲੁਟੇਰੇ ਆਉਂਦੇ ਹੈ, ਇੱਥੇ ਆਣ ਕੇ ਲੁੱਟ ਮਾਰ ਕਰਦੇ ਨੇ ਅਤੇ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਬੰਨ ਕੇ ਲੈ ਜਾਂਦੇ ਹੈ, ਕਾਬਲ ਦੀ ਮੰਡੀ ਵਿੱਚ ਲਿਜਾ ਕੇ ਦੋ ਦੋ ਪੈਸਿਆਂ 'ਤੇ ਇੱਜ਼ਤ ਨਿਲਾਮ ਕੀਤੀ ਜਾਂਦੀ ਹੈ। ਅਸਾਂ ਸੋਚਿਆ ਸਿੱਖ ਰਾਜ ਘਰਾਣੇ ਦੀ ਬੱਚੀ ਹੈ, ਜਵਾਨ ਹੋਵੇਗੀ, ਕਾਬਲ ਦੀ ਮੰਡੀ ਵਿੱਚੋਂ ਲੁਟੇਰੇ ਆਉਣਗੇ, ਇਹਨੂੰ ਬੰਨ ਕੇ ਲੈ ਜਾਣਗੇ, ਕਾਬਲ ਦੀ ਮੰਡੀ ਵਿੱਚ ਦੋ ਪੈਸਿਆਂ 'ਤੇ ਇਹਦੀ ਇੱਜ਼ਤ ਵਿਕੇਗੀ। ਇਸ ਡਰ ਤੋਂ ਅਸਾਂ ਇਹਨੂੰ ਘੜੇ ਵਿੱਚ ਪਾ ਕੇ ਜ਼ਮੀਨ ਵਿੱਚ ਦਬਾ ਦਿੱਤਾ ਸੀ। ਬਾਬਾ ਗੁਰਦਰ ਸਿੰਘ ਕਹਿਣ ਲੱਗੇ, ਨਹੀਂ ਰਾਣੀ ਸਾਹਿਬਾ, ਇਸ ਬੱਚੀ ਨੂੰ ਜ਼ਿੰਦਗੀ ਚਾਹੀਦੀ ਹੈ, ਇਹਨੂੰ ਜੀਵਨ ਚਾਹੀਦਾ ਹੈ। ਕਾਬਲ ਦੀ ਮੰਡੀ 'ਚੋਂ ਲੁਟੇਰੇ ਆਉਂਦੇ, ਦੋ ਦੋ ਪੈਸਿਆਂ 'ਤੇ ਸਿੱਖਾਂ ਦੀ ਇੱਜ਼ਤ ਨਿਲਾਮ ਹੁੰਦੀ ਹੈ, ਹਿੰਦੁਸਤਾਨ ਦੀ, ਪੰਜਾਬ ਦੀ ਇੱਜ਼ਤ ਨਿਲਾਮ ਹੁੰਦੀ ਹੈ। ਨਹੀਂ, ਇਹ ਬੱਚੀ ਜਵਾਨ ਹੋਵੇਗੀ, ਜਦੋਂ ਜਵਾਨ ਹੋਈ ਅਸੀਂ ਇਹਦਾ ਵਿਵਾਹ ਕਰਾਂਗੇ, ਇਹ ਗ੍ਰਸਥ ਆਸ਼ਰਮ ਵਿੱਚ ਪ੍ਰਵੇਸ਼ ਕਰੇਗੀ, ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨਗੇ। ਜਦੋਂ ਇਹ ਗ੍ਰਸਥ ਆਸ਼ਰਮ ਵਿੱਚ ਪ੍ਰਵੇਸ਼ ਕਰ ਗਈ, ਇਸ ਦੀ ਕੁੱਖੋਂ ਇੱਕ ਮਹਾਨ ਬਲੀ ਯੋਧੇ ਨੇ ਜਨਮ ਲੈਣਾ ਹੈ, ਜਿਹੜਾ ਕਾਬਲ ਦੀ ਮੰਡੀ ਵੱਲੋਂ ਆਉਣ ਵਾਲਿਆਂ ਦੇ ਲੁਟੇਰਿਆਂ ਦੇ ਸਦਾ ਵਾਸਤੇ ਰਸਤੇ ਬੰਦ ਕਰ ਦੇਵੇਗਾ। ਹੋਇਆ ਕਿ ਉਹ ਬੱਚੀ ਜਵਾਨ ਹੋਈ, ਉਸਦਾ ਨਾਂ ਰੱਖਿਆ ਗਿਆ ਰਾਜ ਕੌਰ। ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਬਾਨੀ ਦੇ ਪੁੱਤਰ ਸਰਦਾਰ ਮਾਨ ਸਿੰਘ ਨਾਲ ਉਸ ਬੱਚੀ ਦਾ ਵਿਆਹ ਹੋਇਆ। ਉਹਦਾ ਸਰਦਾਰਨੀ ਰਾਜ ਕੌਰ ਉਹਦਾ ਨਾਂ ਸੀ। ਉਸੇ ਹੀ ਸਰਦਾਰਨੀ ਰਾਜ ਕੌਰ ਦੀ ਕੁੱਖੋਂ 1780 ਈਸਵੀ ਵਿੱਚ ਇੱਕ ਬੱਚੇ ਨੇ ਜਨਮ ਲਿਆ। ਕੁਝ ਮੁਕਾਲਤਾ ਸੀ, ਪਰ ਜਦੋਂ ਬੱਚਾ ਪੈਦਾ ਹੋਇਆ ਸਰਦਾਰਨੀ ਰਾਜ ਕੌਰ ਦੇ ਕੁੱਖੋਂ, ਸਰਦਾਰ ਮਾਨ ਸਿੰਘ ਦੇ ਗੁੱਸੇ ਗਿਲੇ ਦੂਰ ਹੋ ਗਏ। ਸਰਦਾਰ ਮਾਨ ਸਿੰਘ ਆਪਣਾ ਜਥਾ ਲੈ ਕੇ ਬਡਰੁੱਖਾਂ ਪਿੰਡ ਆਇਆ। ਬਡਰੁੱਖਾਂ ਪਿੰਡ ਵਿੱਚ ਉਸ ਮਹਾਨ ਪੁਰਖ ਦੇ, ਉਸ ਔਰਤ ਦੇ ਕੁੱਖੋਂ ਉਸ ਬੱਚੇ ਨੇ ਜਨਮ ਲਿਆ। ਸਰਦਾਰ ਮਾਨ ਸਿੰਘ ਨੂੰ ਜਦੋਂ ਬਡਰੁੱਖਾਂ ਪਿੰਡ ਵਿੱਚ ਆਇਆ, ਵੇਖਿਆ ਸਰਦਾਰ ਗਜਪਤ ਸਿੰਘ, ਰਾਜਾ ਗਜਪਤ ਸਿੰਘ ਪਰਿਵਾਰ ਨੂੰ ਖੁਸ਼ੀ ਦੀ ਕੋਈ ਹੱਦ ਨਾ ਰਹੀ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਿਵਾਰ ਦਾ ਮਿਲਾਪ ਭਾਈ ਸਾਹਿਬ ਜੀ ਦੱਸ ਰਹੇ ਸਨ ਅਤੇ ਖੁਸ਼ੀਆਂ ਦੇ ਖੇੜੇ ਆ ਗਏ, ਇਸੇ ਤਰ੍ਹਾਂ ਸਰਦਾਰ ਮਾਨ ਸਿੰਘ ਨੇ ਰਾਜ ਮਹਿਲ ਵਿੱਚ ਜਾ ਕੇ ਆਪਣੀ ਸਰਦਾਰਨੀ ਰਾਜ ਕੌਰ ਦੀ ਗੋਦ ਵਿੱਚੋਂ ਆਪਣੇ ਪੁੱਤਰ ਨੂੰ ਚੁੱਕਿਆ ਅਤੇ ਉਹਦਾ ਮੱਥਾ ਚੁੰਮ ਕੇ ਪੁੱਛਿਆ, ਸਰਦਾਰਨੀ ਜੀ ਇਹਦਾ ਨਾਂ ਕੀ ਰੱਖਿਆ? ਕਹਿਣ ਲੱਗੇ ਦਾ ਨਾਂ ਸਰਦਾਰ ਬੁੱਧ ਸਿੰਘ ਰੱਖਿਆ। ਸਰਦਾਰ ਮਾਨ ਸਿੰਘ ਕਹਿੰਦੇ ਨਹੀਂ, ਬੁੱਧ ਸਿੰਘ ਸਾਡਾ ਵਡੇਰਾ ਸੀ। ਅਸੀਂ ਅਫਰੀਦੀਆਂ ਨਾਲ ਜੰਗ ਲੜੀ, 15 ਦਿਨ ਲੜਦੇ ਰਹੇ, ਅਸੀਂ ਜੰਗ ਜਿੱਤ ਕੇ ਆਏ ਹਾਂ, ਜਿੱਤ ਪ੍ਰਾਪਤ ਹੋਈ, ਰਣ ਜਿੱਤਿਆ। ਇਸ ਬੱਚੇ ਦਾ ਨਾਂ ਬੁੱਧ ਸਿੰਘ ਨਹੀਂ, ਇਸ ਦਾ ਨਾਂ ਸਰਦਾਰ ਰਣਜੀਤ ਸਿੰਘ ਰੱਖਣਾ। ਅਤੇ ਨਾਲ ਹੀ ਸਰਦਾਰਨੀ ਰਾਜ ਕੌਰ ਨੂੰ ਬੜੇ ਹੀ ਸ਼ਾਨੋ ਸ਼ੌਕਤ ਅਤੇ ਸ਼ਾਹੀ ਸਨਮਾਨ ਦੇ ਨਾਲ ਬਡਰੁੱਖਾਂ ਤੋਂ ਸਰਦਾਰ ਮਾਨ ਸਿੰਘ ਗੁਜਰਾਂ ਵਾਲੇ ਲੈ ਕੇ ਆਏ। 15 ਨਵੰਬਰ 1780 ਨੂੰ ਗੁਜਰਾਂ ਵਾਲੇ ਦੇ ਕਿਲ੍ਹੇ ਵਿੱਚ ਸਮੇਤ ਪਰਿਵਾਰ ਉਸ ਸ਼ਾਹਜ਼ਾਦੇ ਦਾ ਪ੍ਰਵੇਸ਼ ਹੋਇਆ। ਬਡਰੁੱਖਾਂ ਪਿੰਡ ਵਿੱਚ ਜਿਹੜੀ ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦੀ ਤਾਰੀਖ ਲਿਖੀ ਹੈ ਉਹ 2 ਨਵੰਬਰ 1780 ਹੈ। ਬਡਰੁੱਖਾਂ ਪਿੰਡ ਤੋਂ ਚੱਲ ਕੇ ਜਦੋਂ ਗੁਜਰਾਂ ਵਾਲੇ ਕਿਲ੍ਹੇ ਵਿੱਚ ਗਏ, ਉੱਥੇ ਜਿਹੜੀ ਸਲੇਟ ਲੱਗੀ ਹੋਈ ਹੈ ਪੰਜਾਬੀ ਦੇ ਅੱਖਰਾਂ ਵਿੱਚ, ਉਹਦੇ 'ਤੇ ਲਿਖਿਆ 15 ਨਵੰਬਰ 1780 ਨੂੰ ਇਸ ਕਿਲ੍ਹੇ ਵਿੱਚ ਪੰਜਾਬੀਆਂ ਦਾ ਬਾਦਸ਼ਾਹ ਪੈਦਾ ਹੋਇਆ। 2 ਤਾਰੀਖਾਂ ਨੇ, 2 ਨਵੰਬਰ ਅਤੇ 15 ਨਵੰਬਰ। ਖੈਰ, ਤਾਰੀਖ ਦੀ ਖੋਜ ਕਰਦਿਆਂ ਪਤਾ ਲੱਗਦਾ ਹੈ ਕਿ ਇਹ ਪਰਿਵਾਰ ਨਾਲ ਬਹੁਤ ਵੱਡਾ ਆਪਸੀ ਤਾਲਮੇਲ ਨਹੀਂ ਸੀ, ਪਰ ਇਸ ਸਰਦਾਰ ਦੇ ਇਸ ਸੰਸਾਰ ਵਿੱਚ ਆਉਣ 'ਤੇ ਸਾਰਾ ਹੀ ਉਹ ਮੁਕਾਲਤਾ ਖਤਮ ਹੋ ਗਿਆ। ਸਰਦਾਰ ਮਾਨ ਸਿੰਘ ਘਰੋਗੀ ਜੰਗ ਵਿੱਚ ਸ਼ਹੀਦ ਹੋ ਗਏ। ਉਸ ਸਰਦਾਰ ਨੇ 1802 ਵਿੱਚ, 1799 ਵਿੱਚ ਉਹਨਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ। ਵਿਸਾਖੀ ਦਾ ਦਿਨ ਸੀ। 1802 ਵਿੱਚ ਪੱਟੀ ਉੱਤੇ, 1803 ਵਿੱਚ ਅੰਮ੍ਰਿਤਸਰ, 1804 ਵਿੱਚ ਕਸੂਰ, 1805 ਵਿੱਚ ਜੰਮੂ ਕਸ਼ਮੀਰ ਡੇਰਾ ਇਸਮਾਇਲ ਖਾਂ, 1806 ਵਿੱਚ ਮਹਾਰਾਜਗੀ ਦਾ ਖਿਤਾਬ, 1807 ਵਿੱਚ ਮੁਲਤਾਨ, 1809 ਵਿੱਚ ਪਿਸ਼ਾਵਰ, 1810 ਵਿੱਚ ਦੁਬਾਰਾ ਕਸੂਰ, 1811-12-13 ਵਿੱਚ ਕਸ਼ਮੀਰ ਦੇ ਇਲਾਕੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਨੇਫਾ ਲੱਦਾਖ ਦੀਆਂ ਪਹਾੜੀਆਂ ਤੱਕ ਰਾਜ ਹੋ ਗਿਆ। 1815 ਤੱਕ ਸਤਲੁਜ ਦਰਿਆ ਫਲੌਰ ਦੇ ਪਾਣੀ ਤੋਂ ਲੈ ਕੇ ਅਫਗਾਨਿਸਤਾਨ ਦੀ ਮੰਡੀ ਤੱਕ, ਦੀਵਾਰਾਂ ਤੱਕ ਪੰਜਾਬ ਦਾ ਇੱਕ ਰਾਜ ਬਣ ਗਿਆ ਜਿਸ ਦਾ ਨਾਂ ਖਾਲਸਾ ਰਾਜ ਸੀ। ਇਸ ਰਾਜ ਵਿੱਚ ਵਸਣ ਵਾਲੇ ਹਿੰਦੂਆਂ ਨੇ ਆਖਿਆ ਸਾਡਾ ਰਾਜ ਹੈ, ਇਸ ਰਾਜ ਵਿੱਚ ਵਸਣ ਵਾਲਿਆਂ ਮੁਸਲਮਾਨਾਂ ਨੇ ਆਖਿਆ ਸਾਡਾ ਰਾਜ ਹੈ, ਇਸ ਰਾਜ ਵਿੱਚ ਵਸਣ ਵਾਲੇ ਈਸਾਈਆਂ ਨੇ ਆਖਿਆ ਸਾਡਾ ਰਾਜ ਹੈ, ਬੋਧੀਆਂ ਨੇ ਆਖਿਆ ਸਾਡਾ ਰਾਜ ਹੈ। ਦਰ ਹਕੀਕਤ ਇਹ ਰਾਜ ਸਿੱਖਾਂ ਦਾ ਸੀ ਔਰ ਰਾਜ ਖਾਲਸਾ ਦੇ ਨਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਰਾਜ ਕਰ ਰਹੇ ਸਨ। 1816 ਵਿੱਚ ਮੁਲਤਾਨ ਦੂਜੀ ਵਾਰ ਫਤਿਹ ਕੀਤਾ ਗਿਆ, 1817 ਵਿੱਚ ਤੀਜੀ ਵਾਰ ਪਿਸ਼ਾਵਰ ਫਤਿਹ ਕੀਤਾ ਗਿਆ ਔਰ ਨਾਲ ਕਸੂਰ ਫਤਿਹ ਕੀਤਾ ਗਿਆ। ਆ ਗਿਆ 1818 ਈਸਵੀ, ਵਿਸਾਖੀ ਦਾ ਦਿਨ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਗੁਰਦੁਆਰਾ ਡੇਰਾ ਸਾਹਿਬ ਦੇ ਕੋਲ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਰਾਵੀ ਦੇ ਦਰਿਆ ਦੇ ਕੰਢੇ ਉੱਤੇ ਦਰਬਾਰ ਲਾ ਕੇ ਬੈਠੇ ਨੇ। ਜਾਂ ਸਰਕਾਰ ਨੂੰ ਇਸ ਵਿਸਾਖੀ ਦੇ ਜਸ਼ਨ ਦੀਆਂ ਖੁਸ਼ੀਆਂ ਵਿੱਚ ਖਬਰ ਮਿਲੀ ਕਿ ਮੁਲਤਾਨ ਦੇ ਸੂਬੇਦਾਰ ਨਵਾਬ ਮੁਜ਼ੱਫਰ ਖਾਨ ਨੇ ਖਾਲਸਾ ਰਾਜ ਦੇ ਖਿਲਾਫ ਤੀਜੀ ਵਾਰ ਬਗਾਵਤ ਕੀਤੀ ਹੈ। ਉਹਨੇ ਮੁਲਤਾਨ ਦੇ ਕਿਲ੍ਹੇ ਉੱਤੋਂ ਖਾਲਸਾਈ ਕੇਸੀ ਪਰਚਮ ਲਹਿਰਾਉਂਦਾ ਹੋਇਆ ਲਾਹ ਕੇ ਹਰੇ ਰੰਗ ਦਾ ਹੈਦਰੀ ਝੰਡਾ ਚੜ੍ਹਾ ਦਿੱਤਾ ਗਿਆ ਔਰ ਨਾਲ ਹੀ ਖਾਲਸਾ ਰਾਜ ਦੇ ਖਿਲਾਫ ਬਗਾਵਤ ਕਰਕੇ ਲੋਇਆ ਗਜ਼ਾ, ਇਹ ਅਰਬੀ ਦਾ ਸ਼ਬਦ ਹੈ, ਇਹਦਾ ਪੰਜਾਬੀ ਵਿੱਚ ਨਾਂ ਹੈ ਧਰਮ ਯੁੱਧ। ਉਹਨੇ ਆਪਣੇ ਆਪ ਨੂੰ ਇਸ ਇਲਾਕੇ ਦਾ ਖੁਦ ਮੁਖਤਿਆਰ ਬਾਦਸ਼ਾਹ ਐਲਾਨ ਕਰਕੇ ਧਰਮ ਯੁੱਧ ਦੇ ਨਾਂ ਉੱਤੇ 40,000 ਮੁਲਖਈਆ ਇਕੱਠਾ ਕੀਤਾ ਮੁਲਤਾਨ ਦੇ ਕਿਲ੍ਹੇ ਅੰਦਰ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਆਪਣੀ ਸਿੱਖ ਰਿਆਸਤ ਨੂੰ ਸੰਭਾਲਣ ਵਾਸਤੇ ਆਪਣੇ ਹੀ ਪੁੱਤਰ 16.5 ਸਾਲ ਦੀ ਉਮਰ ਦੇ ਸ਼ਾਹਜ਼ਾਦਾ ਖੜਕ ਸਿੰਘ ਨੂੰ 25,000 ਫੌਜ ਦੇ ਕੇ, ਨਾਲ ਜਨਰਲ ਹਰੀ ਸਿੰਘ ਨਲੂਆ, ਨਾਲ ਜਨਰਲ ਹੁਕਮਾ ਸਿੰਘ ਚਿਮਨੀ, ਜਨਰਲ ਮਿਸਰ ਦੀਵਾਨ ਚੰਦ ਇਤਿਹਾਸਿਕ ਸਿੱਖ ਸਰਦਾਰਾਂ ਨੂੰ ਨਾਲ ਤੋਰ ਕੇ, ਜਨਰਲ ਸ਼ਾਮ ਸਿੰਘ ਅਟਾਰੀ ਵਾਲਾ, ਇਹ 4 ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹਜ਼ਾਦਾ ਪੁੱਤਰ ਖੜਕ ਸਿੰਘ ਦੀ ਕਮਾਂਡ ਥੱਲੇ 25,000 ਫੌਜ ਲੈ ਕੇ ਜਿਸ ਕਦਰ ਲਾਹੌਰੋਂ ਰਵਾਨਾ ਹੋਏ, ਖਾਲਸਾਈ ਜਾਹੋ ਜਲਾਲ ਕੇਸੀ ਨਿਸ਼ਾਨ ਸਾਹਿਬ ਔਰ ਨਗਾਰਿਆਂ ਦੀ ਚੋਟ ਨਾਲ ਜੈਕਾਰਿਆਂ ਦੀ ਗੂੰਜ ਨਾਲ ਮੁਲਤਾਨ ਦੀ ਬਗਾਵਤ ਨੂੰ ਦਬਾਉਣ ਵਾਸਤੇ ਸ਼ਾਹਜ਼ਾਦਾ ਖੜਕ ਸਿੰਘ ਫੌਜ ਲੈ ਕੇ ਰਵਾਨਾ ਹੋਏ। ਉਸ ਵੇਲੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ।
ਜੜੀਆਂ ਕਲਗੀਆਂ ਚਮਕਣ ਜਿਉਂ ਤਾਰੇ ਹੀਰੇ ਜੜੀਆਂ ਕਲਗੀਆਂ ਚਮਕਣ ਜਿਉਂ ਤਾਰੇ ਚਮਕਣ ਜਿਉ ਤਾਰੇ ਚਾਜੂ ਜਣ ਦਾ ਸੀਤਲਾ ਦਿਲ ਰੱਖਣ ਸਾਰੇ ਚਾਜੂ ਜਣ ਦਾ ਸੀਤਲਾ ਦਿਲ ਰੱਖਣ ਸਾਰੇ
ਮੁਲਤਾਨ ਦਾ ਸੂਬੇਦਾਰ ਇਹਦੇ ਨਾਲ ਤਿੰਨ ਭਰਾ ਨੇ ਸਾਰੇ ਇਕੱਠੇ ਦੋ ਹੋਰ ਸੀ ਇੱਕ ਕਸੂਰ ਦਾ ਨਵਾਬ ਸੀ ਇਹਦਾ ਨਾਂ ਕੁਤਬ ਖਾਂ ਹੈ ਇੱਕ ਪਿਸ਼ਾਵਰ ਦਾ ਨਵਾਬ ਸੀ ਇਹਦਾ ਨਾਂ ਮੁਹੰਮਦ ਅਜ਼ੀਮ ਖਾਂ ਹੈ ਇਹ ਤਿੰਨੇ ਭਰਾ ਕਦੇ ਅਫਗਾਨਿਸਤਾਨ ਦੇ ਬਾਦਸ਼ਾਹ ਅਮੀਰ ਦੋਸਤ ਮੁਹੰਮਦ ਖਾਂ ਦੇ ਮਤਾਇਤ ਸਨ ਅਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕਾਇਮ ਕੀਤਾ ਕਸੂਰ ਨੂੰ ਫਤਿਹ ਕੀਤਾ ਪਿਸ਼ਾਵਰ ਫਤਿਹ ਕੀਤਾ ਮੁਲਤਾਨ ਫਤਿਹ ਕੀਤਾ ਇਹ ਤਿੰਨੇ ਹੀ ਸੂਬੇ ਖਾਲਸਾ ਰਾਜ ਦੀ ਜਗੀਰ ਬਣ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਦਿਆਨਤਦਾਰੀ ਨਾਲ ਇਹਨਾਂ ਨੇ ਜਦੋਂ ਕਸੂਰ ਫਤਿਹ ਕੀਤਾ ਮੁਆਫ਼ੀ ਮੰਗ ਲਈ ਮਹਾਰਾਜਾ ਸਾਹਿਬ ਨੇ ਉਹਨੂੰ ਕਸੂਰ ਦਾ ਨਵਾਬ ਬਣਾ ਦਿੱਤਾ ਫਿਰ ਮੁਲਤਾਨ ਫਤਿਹ ਕੀਤਾ ਨਵਾਬ ਮੁਜ਼ੱਫਰ ਖਾਂ ਨੇ ਮੁਆਫ਼ੀ ਮੰਗ ਲਈ ਮਹਾਰਾਜਾ ਸਾਹਿਬ ਨੇ ਉਹਨੂੰ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਮੁਹੰਮਦ ਅਜ਼ੀਮ ਖਾਂ ਨੇ ਪਿਸ਼ਾਵਰ ਦੇ ਨਵਾਬ ਨੇ ਮਹਾਰਾਜਾ ਸਾਹਿਬ ਕੋਲੋਂ ਮੁਆਫ਼ੀ ਮੰਗ ਲਈ ਮਹਾਰਾਜਾ ਸਾਹਿਬ ਨੇ ਉਹਨੂੰ ਮੁਲਤਾਨ ਦਾ ਔਰ ਪਿਸ਼ਾਵਰ ਦਾ ਗਵਰਨਰ ਤਿੰਨੇ ਸੂਬੇਦਾਰ ਤਿੰਨੇ ਸਕੇ ਭਰਾ ਸੀ ਪਰ ਤੀਜੀ ਵਾਰ ਕਸੂਰ ਦੇ ਨਵਾਬ ਨੇ ਜਦੋਂ ਬਗਾਵਤ ਕੀਤੀ ਖਾਲਸਾ ਰਾਜ ਦੇ ਖਿਲਾਫ ਉਸ ਬਗਾਵਤ ਨੂੰ ਦਬਾਉਣ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਆਪ ਗਏ ਇਹ 1813 ਵਿੱਚ ਬਗਾਵਤ ਦਬਾਈ ਗਈ ਨਵਾਬ ਕਸੂਰ ਮਾਰਿਆ ਗਿਆ ਇਸ ਲੜਾਈ ਵਿੱਚ ਜਨਰਲ ਹਰੀ ਸਿੰਘ ਨਲੂਆ ਬਹੁਤ ਜ਼ਬਰਦਸਤ ਫੱਟੜ ਹੋਇਆ ਸੀ ਬਾਰੂਦ ਦੀਆਂ ਤੌੜੀਆਂ ਸਰਦਾਰ ਉੱਤੇ ਵਰਾਈਆਂ ਗਈਆਂ ਸਨ ਅਗਲੇ ਬਾਰੇ ਹੋ ਕੇ ਬਚਿਆ ਸੀ ਖੈਰ ਨਵਾਬ ਕਸੂਰ ਦੀ ਬੇਗਮ ਨੂੰ ਮਹਾਰਾਜਾ ਸਾਹਿਬ ਨੇ ਮਮਦੋਟ ਜਗੀਰ ਵਿੱਚ ਦਿੱਤੀ ਨਵਾਬ ਮਾਰਿਆ ਗਿਆ ਪਿਸ਼ਾਵਰ ਦਾ ਸੂਬੇਦਾਰ ਮੁਹੰਮਦ ਅਜ਼ੀਮ ਖਾਂ ਨੇ ਅਤੇ ਮੁਲਤਾਨ ਦੇ ਸੂਬੇਦਾਰ ਨਵਾਬ ਮੁਜ਼ੱਫਰ ਖਾਂ ਨੇ ਮਹਾਰਾਜਾ ਸਾਹਿਬ ਦੀ ਈਨ ਮੰਨ ਲਈ ਪਰ ਅਮੀਰ ਦੋਸਤ ਮੁਹੰਮਦ ਖਾਂ ਨਹੀਂ ਸੀ ਚਾਹੁੰਦਾ ਕਿ ਇਹ ਇਲਾਕਾ ਖਾਲਸਾ ਰਾਜ ਦੀ ਜ਼ਗੀਰ ਬਣ ਜਾਏ ਇਹ ਅਫਗਾਨਿਸਤਾਨ ਨਾਲੋਂ ਟੁੱਟ ਜਾਏ ਕਿਉਂਕਿ ਕਦੇ ਅਫਗਾਨਿਸਤਾਨ ਦਾ ਰਾਜ ਦਿੱਲੀ ਦੀਆਂ ਕੰਧਾਂ ਤੱਕ ਸੀ ਮੈਂ ਪਹਿਲਾਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਚੁੱਕਾ ਚੱਲ ਰਹੀ ਹੈ ਵਾਰ ਸਰਹੰਦ ਫਤਿਹ ਦੀ ਦੁਪਹਿਰ ਦੇ ਦੀਵਾਨ ਵਿੱਚ ਖੈਰ ਇਹ ਤੀਜੀ ਵਾਰ ਸੀ ਨਵਾਬ ਮੁਜ਼ੱਫਰ ਖਾਂ ਨੇ ਇਲਾਕੇ ਵਿੱਚੋਂ ਕਾਜ਼ੀਆਂ ਮੁਲਾਣਿਆਂ ਨੂੰ ਇਕੱਠੇ ਕਰਕੇ ਲੋਹਿਆ ਗਜ਼ਾ ਦੇ ਨਾਂ ਉੱਤੇ ਮੁਲਤਾਨ ਦੇ ਮੈਦਾਨੇ ਜੰਗ ਦਾ ਐਲਾਨ ਕਰਨ ਤੋਂ ਪਹਿਲਾਂ ਕੇ ਸੀ ਨਿਸ਼ਾਨ ਸਾਹਿਬ ਝੁਲਦਾ ਸੀ ਮੁਲਤਾਨ ਦੇ ਕਿਲ੍ਹੇ ਉੱਤੇ ਉਹ ਲਾਹ ਕੇ ਉਹਦੇ ਥਾਂ 'ਤੇ ਹਰੇ ਰੰਗ ਦਾ ਹੈਦਰੀ ਝੰਡਾ ਝੁਲਾ ਦਿੱਤਾ ਗਿਆ ਅਤੇ ਨਵਾਬ ਮੁਜ਼ੱਫਰ ਖਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਇਹ ਤੀਜੀ ਵਾਰ ਬਗਾਵਤ ਕੀਤੀ ਸੀ ਅਤੇ ਉਸ ਬਗਾਵਤ ਵਿੱਚ ਉਹਨੇ 40,000 ਮੁਲਖਈਆ ਪਠਾਣਾਂ ਦਾ ਇਸ ਇਲਾਕੇ ਵਿੱਚੋਂ ਇਕੱਠਾ ਕਰਕੇ ਜਿਸ ਤਰ੍ਹਾਂ ਖਾਲਸਾ ਰਾਜ ਦੇ ਖਿਲਾਫ ਐਲਾਨੇ ਜੰਗ ਕੀਤਾ ਸੁਣੀਓ ਸਵੇਰੇ ਦਾ ਨਕਸ਼ਾ ਵਾਰ ਦੇ ਅੱਖਰਾਂ 'ਚ ਵਲਟੋਏ ਦਾ ਢਾਡੀ ਜਥਾ ਹੈ
ਛਿਪ ਜਾਵਣਾ ਵਾ ਚੰਦ ਦੀਆਂ ਚਾਨਣਾ
ਖੜਕ ਸਿੰਘ ਮੁਲਤਾਨ ਦੇ ਮੈਦਾਨ ਵਿੱਚ ਪਹੁੰਚ ਗਏ ਔਰ ਮੁਲਤਾਨ ਨੂੰ ਘੇਰੇ ਵਿੱਚ ਲੈ ਲਿਆ। 25,000 ਫੌਜ ਨੇ, ਇਹ ਖਾਲਸਾ ਫੌਜ ਸੀ। ਜਨਰਲ ਹਰੀ ਸਿੰਘ ਨਲੂਆ, ਜਨਰਲ ਸ਼ਾਮ ਸਿੰਘ ਅਟਾਰੀ, ਜਨਰਲ ਹੁਕਮਾ ਸਿੰਘ ਚਿਮਨੀ, ਜਨਰਲ ਮਿਸਰ ਦੀਵਾਨ ਚੰਦ, ਚਾਰ ਜਰਨੈਲਾਂ ਦੇ ਤਹਿਤ ਸ਼ਾਹਜ਼ਾਦਾ ਖਲਕ ਸਿੰਘ ਇਹਨਾਂ ਸਾਰਿਆਂ ਦੀ ਕਮਾਨ ਕਰ ਰਹੇ ਸਨ। ਜਾਂਦਿਆਂ ਹੀ ਸ਼ਾਹਜ਼ਾਦਾ ਖੜਕ ਸਿੰਘ ਕਿਲ੍ਹੇ ਉੱਤੇ ਹਮਲਾ ਕਰ ਦਿੰਦੇ, ਜੰਗ ਹੁੰਦੀ। ਪਰ ਸ਼ਾਹਜ਼ਾਦਾ ਖੜਕ ਸਿੰਘ ਨੇ ਬੜੀ ਹੀ ਦਿਆਨਤਦਾਰੀ ਦੀ ਇੱਕ ਸੋਚ ਸੋਚੀ। ਉਹ ਸੋਚ ਬੜੀ ਦੂਰ ਅੰਦੇਸ਼ੀ ਸੀ ਕਿ ਨਵਾਬ ਮੁਜ਼ੱਫਰ ਖਾਨ ਬਹਿਕਾਵੇ ਵਿੱਚ ਆ ਗਿਆ। ਆਇਆ ਕਿਉਂ? ਇਸ ਨੂੰ ਅਮੀਰ ਦੋਸਤ ਮੁਹੰਮਦ ਖਾਨ ਵਾਲੀਏ ਕਾਬਲ ਨੇ ਇਹ ਕਹਿ ਕੇ ਉਕਸਾਇਆ ਕਿ ਤੇਰੇ ਭਰਾ ਨਵਾਬ ਕਸੂਰ ਕੁਤਬ ਖਾਨ ਨੂੰ ਮਹਾਰਾਜਾ ਸਾਹਿਬ ਨੇ ਮਾਰ ਦਿੱਤਾ ਹੈ, ਹੁਣ ਤੈਨੂੰ ਮਾਰੇਗਾ ਅਤੇ ਤੇਰੇ ਭਰਾ ਮੁਹੰਮਦ ਅਜ਼ੀਮ ਖਾਨ ਨੂੰ ਮਾਰੇਗਾ, ਤੁਸੀਂ ਤਿੰਨੇ ਭਰਾ ਮਾਰੇ ਜਾਓਗੇ, ਇਹ ਪੰਜਾਬ ਨਾਲ ਮਿਲਾਇਆ ਜਾਏਗਾ ਮੁਲਤਾਨ ਦਾ ਅਤੇ ਪਿਸ਼ਾਵਰ ਦਾ ਇਲਾਕਾ ਕਸੂਰ 'ਤੇ ਪਹਿਲਾਂ ਮਿਲਾ ਲੈਂਦਾ, ਮਿਲਾ ਦਿੱਤਾ ਗਿਆ, ਤੁਸੀਂ ਖਤਮ ਹੋ ਜਾਓਗੇ। ਅਮੀਰ ਦੋਸਤ ਮੁਹੰਮਦ ਖਾਨ ਨੇ ਮੁਜ਼ੱਫਰ ਖਾਨ ਨੂੰ ਉਕਸਾਇਆ ਕਿ ਮੈਂ ਤੁਹਾਨੂੰ ਫੌਜੀ ਮਦਦ ਦੇਣਾ ਹੈ, ਖਾਲਸਾ ਰਾਜ ਦੇ ਖਿਲਾਫ ਬਗਾਵਤ ਕਰ ਦੇ, ਆਪਣੇ ਭਰਾ ਦੀ ਮੌਤ ਦਾ ਬਦਲਾ ਲੈ। ਨਵਾਬ ਮੁਜ਼ੱਫਰ ਖਾਨ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਇਹ ਬਗਾਵਤ ਕਰ ਸਕਦਾ, ਕਿਉਂਕਿ ਉਹ ਤਾਕਤ ਇੰਨੀ ਨਹੀਂ ਸੀ। ਦੋ ਵਾਰ ਅੱਗੇ ਮਹਾਰਾਜਾ ਸਾਹਿਬ ਨੇ ਉਹਨੂੰ ਹਰਾਇਆ ਮੈਦਾਨ ਜੰਗ ਵਿੱਚ, ਮੁਆਫ਼ੀ ਮੰਗ ਕੇ ਸਰਕਾਰ ਨੂੰ ਤਰਲੇ ਮਿੰਨਤਾਂ ਨਾਲ ਖਰਾਜ ਦੇ ਕੇ ਫਿਰ ਨਵਾਬ ਬਣ ਜਾਂਦਾ, ਇਹ ਤੀਜੀ ਵਾਰ ਸੀ। ਸਿਆਣਿਆਂ ਦੀ ਇੱਕ ਕਹਾਵਤ ਹੈ, ਚੱਕਿਆ ਲੰਬੜਾਂ ਦਾ ਥਾਣੇਦਾਰ ਦੇ ਬਰਾਬਰ ਬੋਲੇ। ਉਹਦੇ ਵਿੱਚ ਆਪਣੇ ਵਿੱਚ ਇੰਨੀ ਹਿੰਮਤ ਨਹੀਂ ਸੀ ਉਹ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਬਗਾਵਤ ਕਰ, ਅਸਲ ਵਿੱਚ ਉਕਸਾਇਆ ਹੋਇਆ, ਚੱਕਿਆ ਹੋਇਆ ਸੀ ਅਮੀਰ ਦੋਸਤ ਮੁਹੰਮਦ ਖਾਨ ਦਾ। ਪਰ ਜਦੋਂ ਅਮੀਰ ਦੋਸਤ ਮੁਹੰਮਦ ਖਾਨ ਨੂੰ ਇਹ ਪਤਾ ਲੱਗਾ ਕਿ ਜਨਰਲ ਸ਼ਾਮ ਸਿੰਘ ਅਟਾਰੀ, ਜਨਰਲ ਹਰੀ ਸਿੰਘ ਨਲੂਆ, ਜਨਰਲ ਹੁਕਮਾ ਸਿੰਘ ਚਿਮਨੀ, ਜਨਰਲ ਮਿਸਰ ਦੀਵਾਨ ਚੰਦ, ਸ਼ਾਹਜ਼ਾਦਾ ਖੜਕ ਸਿੰਘ ਫੌਜ ਲੈ ਕੇ ਆ ਗਏ ਨੇ, ਉਹਨੇ ਨਵਾਬ ਮੁਜ਼ੱਫਰ ਖਾਨ ਦੇ ਪਿਛਲੇ ਪਾਸਿਓਂ ਜਿਹੜੀ ਫੌਜੀ ਮਦਦ ਦੇਣ ਦਾ ਵਾਅਦਾ ਕੀਤਾ ਉਹ ਮਦਦ ਖਿੱਚ ਲਈ, ਨਵਾਬ ਇਕੱਲਾ ਰਹਿ ਗਿਆ। ਉਹਨੇ ਮੁਲਤਾਨ ਦੇ ਇਲਾਕੇ ਵਿੱਚੋਂ ਕਾਜ਼ੀਆਂ ਮੁਲਾਣਿਆਂ ਨੂੰ ਪਿੰਡਾਂ ਵਿੱਚ ਭੇਜ ਕੇ ਧਰਮ ਯੁੱਧ ਦੇ ਨਾਂ ਉੱਤੇ, ਲੋਇਆ ਗਜ਼ਾ ਦੇ ਨਾਂ ਉੱਤੇ ਹੈਦਰੀ ਝੰਡਾ ਦੇ ਕੇ ਮੁਸਲਮਾਨਾਂ ਨੂੰ, ਪਠਾਣਾਂ ਨੂੰ ਮਰ ਮਿਟਣ ਵਾਸਤੇ ਧਰਮ ਦੀ ਜੰਗ ਦੇ ਨਾਂ ਉੱਤੇ 40,000 ਮੁਲਖਈਆ ਇਕੱਠਾ ਕਰ ਲਿਆ। ਇਸ ਮੁਲਖਈਏ ਨੇ ਮੁਲਤਾਨ ਦੇ ਮੈਦਾਨ ਜੰਗ ਵਿੱਚ ਸ਼ਾਹਜ਼ਾਦਾ ਖੜਕ ਸਿੰਘ ਦੀ ਫੌਜ ਨਾਲ, ਖਾਲਸਾ ਫੌਜ ਨਾਲ ਯੁੱਧ ਕਰਨ ਦੀ ਤਿਆਰੀ ਕੀਤੀ ਹੈ। ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਣੇ ਕਰਾਂਗੇ। ਇਹਨਾਂ ਕੁਝ ਕਹਿ ਕੇ ਆਪ ਪਾਸੋਂ ਖਿਮਾ ਦੇ ਜਾ ਚੁੱਕਾ ਹਾਂ। ਗੁਰੂ ਕੀ ਸੰਗਤ ਵੱਲੋਂ ਬੇਅੰਤ ਸਨਮਾਨ ਆਇਆ, ਸਤਿਗੁਰੂ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ। ਆਓ 6 ਪੌੜੀਆਂ ਗੁਰੂ ਕੀ ਬਾਣੀ ਅਨੰਦ ਸਾਹਿਬ ਜੀ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸੱਚੇ ਪਾਤਸ਼ਾਹ ਸੁਖ ਖਾਲਸਾ ਦੇ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ ਹੈ। ਗੁਰੂ ਕੀ ਬਾਣੀ 6 ਪੌੜੀਆਂ ਦੇ ਜਾਪ ਕਰੀਏ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ,
ਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗਲਾ ਸਮਰੱਥ ਸੁਆਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ।
साचे सहबा क्या नहीं करते ने,
करता तेरा सब किश है जिस दे सो पावे,
सदा सिफत सलाह तेरे नाम मन उसावे,
नाम जिनके मन वसिया वाजे शब्द कनेरे,
कहे नानक सच्चे साहब क्या नहीं करते रे, साचा नाम मेरा आधारो,
साच नाम आधार मेरा जन भुखा सब गुवाइया,
कर सात सुख मन ऐ वसिया जन इच्छा सब पुजाइया,
सदा कुरबान कीता गुर विटो जिस दिया ए वडियाइया,
कहे नानक सुनो संतो शब्द करो प्यारो, साचा नाम मेरा आधारो,
वाजे पंच शब्द तत्कार सपागे कार सपागे शब्द वाजे काला चित कर तारिया,
पंच दूत तुदमासी कीते काल कंट कुमारिया,
करम पाया तुद जिन को से नाम हर के लागे,
कहे नानक तै सुख होवे तत्कर अनहद वाजे,
अनद सुनो वड पागियो सगल मनोरथ पूरे,
पार ब्रह्म प्रभ पाया उतरे सगल सूरे,
दुख रोग संताप उतरे सोनी सच्ची बाणी,
संत साजन पै सर से पूरे करते जानी,
सुनते पनित कहते पवित सतगुर रहे अपर पूरे,
बिनवंत नानक गुर चरण लाके वाजे अनहद तुरे श्लोक,
पवन गुरु पानी पिता माता तरत महात,
दिवस रात दुए दाई दाया खेले सगले जगत,
चंगियाया बरियाया वाचे धर्म हदूर,
करमी आपो अपनी के नेने के दूर,
जिन्नी नाम ते आया गैम सकत काल,
नानक ते मुख उजी ने केती छुट्टी नाल, बोलो
गुरु जी का खालसा वाहे गुरु जी की फतेह फतेह,
वाहे गुरु जी का खालसा वाहे गुरु जी की
फतेह फतेह।